ਗੁਰੂ ਹਰਿ ਰਾਇ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੱਤਵੀਂ ਜੋਤ ਹਨ। ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੰਜ ਸਪੁੱਤਰ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ, ਬਾਬਾ ਸੂਰਜਮੱਲ ਅਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਆਪ ਦੀ ਇੱਕ ਬੱਚੀ ਵੀ ਸੀ, ਜਿਸ ਦਾ ਨਾਂ ਬੀਬੀ ਵੀਰੋ ਕਰਕੇ ਸੀ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕੁਝ ਪਰਿਸਥਿਤੀਆਂ ਨੂੰ ਮੁੱਖ ਰੱਖ ਕੇ ਅਤੇ ਆਪਣੇ ਚੋਣ ਦੇ ਨਜ਼ਰੀਏ ਨੂੰ ਮੁੱਖ ਰੱਖ ਕੇ ਗੱਦੀ ਪੋਤਰੇ ਨੂੰ ਬਖਸ਼ਿਸ਼ ਕੀਤੀ। ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਨੇ ਅਤੇ ਸਿੱਖ ਜਗਤ ਵਿੱਚ ਇਹ ਅਦੁੱਤੀ ਘਟਨਾ ਅਗਾਂਹ ਚੱਲ ਕੇ ਘਟੀ ਕਿ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਦਾਦੇ ਨੂੰ ਗੱਦੀ ਦਿੱਤੀ। ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਹੈ, ਪੋਤਰੇ ਨੇ ਦਾਦੇ ਨੂੰ ਗੱਦੀ ਦਿੱਤੀ ਹੈ। ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਸ਼ਾਂਤੀ ਦੀ ਮੂਰਤੀ, ਸ਼ਾਂਤੀ ਦੇ ਮੁਜੱਸਮੇ ਸਨ। ਇਤਿਹਾਸ ਵਿੱਚ ਇੱਕ ਬੜੀ ਸੁੰਦਰ ਗਾਥਾ ਹੈ। ਬਗੀਚੇ ਵਿੱਚ ਆਪ ਟਹਿਲ ਰਹੇ ਸਨ ਕਿ ਆਪ ਦਾ ਜਾਮਾ ਝੋਲਾ ਹਵਾ ਨਾਲ ਉੱਡਿਆ ਅਤੇ ਉਸ ਉਡਾਰੀ ਦੇ ਨਾਲ ਇੱਕ ਫੁੱਲ ਟੁੱਟ ਗਿਆ। ਝੋਲੇ ਦੇ ਸਪਰਸ਼ ਦੇ ਨਾਲ ਇੱਕ ਖਿੜਿਆ ਹੋਇਆ ਫੁੱਲ ਜ਼ਮੀਨ 'ਤੇ ਗਿਰਿਆ। ਗੁਰੂ ਹਰਿ ਰਾਇ ਸਾਹਿਬ ਦੇ ਕਦਮ ਰੁਕ ਗਏ, ਭਾਵੇਂ ਆਪ ਬਾਲ ਰੂਪ ਦੇ ਸਨ, ਉੱਥੇ ਹੀ ਖੜ੍ਹੇ ਹੋ ਗਏ, ਸੋਚੀ ਪੈ ਗਏ। ਇਤਨੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਟਹਿਲਦੇ ਹੋਏ ਆਏ ਅਤੇ ਪੁੱਛਣ ਲੱਗੇ, ਬੇਟਾ ਕਿਸ ਸੋਚ ਦੇ ਵਿੱਚ, ਕਿਸ ਦਲੀਲ ਵਿੱਚ ਪਏ ਹੋ? ਤਾਂ ਗੁਰੂ ਹਰਿ ਰਾਇ ਸਾਹਿਬ ਕਹਿਣ ਲੱਗੇ, ਗੁਰਦੇਵ ਪਿਤਾ, ਮੇਰੇ ਚੋਲੇ ਦੇ ਸਪਰਸ਼ ਨਾਲ ਇਹ ਫੁੱਲ ਟੁੱਟ ਗਿਆ। ਹੁਣੇ ਖਿੜਿਆ ਹੋਇਆ ਸੀ, ਡਾਲੀ ਨਾਲ ਲੱਗਿਆ ਹੋਇਆ ਸੀ, ਝੂਮ ਰਿਹਾ ਸੀ, ਡਿੱਗਿਆ, ਇਹਦਾ ਝੂਮਣਾ ਬੰਦ ਹੋ ਗਿਆ, ਮੈਨੂੰ ਦੁੱਖ ਹੈ। ਇਸ ਤੋਂ ਹੀ ਪਤਾ ਚੱਲਦਾ ਹੈ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਦਾ ਹਿਰਦਾ ਕਿੰਨਾ ਕੋਮਲ ਹੈ, ਕਿਤਨਾ ਅਤਿਅੰਤ ਕੋਮਲ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇੱਕਦਮ ਫਰਮਾਨ ਕੀਤਾ, ਬੇਟੇ, ਜੇ ਵੱਡਾ ਚੋਲਾ ਪਹਿਨੀ ਦਾ ਤਾਂ ਉਸਨੂੰ ਸੰਭਾਲ ਕੇ ਰੱਖੀਦਾ ਹੈ। ਇਸ਼ਾਰਾ ਰਮਜ਼ ਬਹੁਤ ਵੱਡੀ ਕਰ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਔਰ ਇਸ਼ਾਰਿਆਂ 'ਚ ਹੀ ਕਹਿ ਗਏ, ਤੁਸੀਂ ਚੋਲਾ ਹੁਣ ਅਗਾਂਹ ਚੱਲ ਕੇ ਵੱਡਾ ਹੀ ਧਾਰਨ ਕਰਨਾ, ਜ਼ਿੰਮੇਵਾਰੀ ਬਹੁਤ ਵੱਡੀ ਸੰਭਾਲਣੀ ਹੈ। ਸਮਾਂ ਪਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ ਆਪ ਵਾਰਸ ਨੇ। 2200 ਅਸਵਾਰ ਆਪ ਆਪਣੇ ਨਾਲ ਰੱਖਦੇ ਸਨ, ਲੇਕਿਨ ਜੰਗ ਆਪ ਨੇ ਕਿਧਰੇ ਵੀ ਨਹੀਂ ਲੜੀ। ਇਹ ਸਿਰਫ ਆਪ ਜੀ ਦੀ ਸੁਰੱਖਿਆ ਔਰ ਜਗਤ ਨੂੰ ਇਹ ਦੱਸਣਾ ਸੀ ਕਿ ਜ਼ਿੰਦਗੀ ਦੇ ਕੁਛ ਮਸਲੇ ਐਸੇ ਨੇ ਜੋ ਬੈਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ, ਕੁਛ ਮਸਲੇ ਐਸੇ ਨੇ ਜੋ ਅੰਦਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ। ਸਬਰ, ਸਿਦਕ, ਵਿਚਾਰ, ਗਿਆਨ ਦੀ ਮੂਰਤੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਦੇ ਅੱਗੋਂ ਇੱਕ ਦਫ਼ਾ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ, ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛੂ ਨਾ ਜਾਣੀ, ਜੋ ਮਾਰਗ ਗੁਰੂ ਸ਼ਬਦ ਬਤਾਏ ਸੋ ਹਮ ਤੇ ਨਹੀਂ ਜਾਤ ਕਮਾਏ। ਪਾਤਸ਼ਾਹ, ਬਾਣੀ ਦਾ ਪਾਠ ਤੇ ਅਸੀਂ ਦਿਨ ਰਾਤ ਕਰਦੇ ਹਾਂ, ਪਰ ਸੂਝ ਨਹੀਂ, ਸਮਝ ਨਹੀਂ, ਅਰਥਾਂ ਦਾ ਬੋਧ ਨਹੀਂ। ਤੇ ਜੇ ਕਿਸੇ ਕਿਸੇ ਥਾਂ ਅਰਥ ਦਾ ਕੁਝ ਬੋਧ ਵੀ ਹੈ ਤਾਂ ਬਾਣੀ ਹਿਰਦੇ 'ਚ ਨਹੀਂ ਵਸੀ, ਅੰਦਰ ਨਹੀਂ ਟਿਕੀ। ਤੂੰ ਜਦ ਹਿਰਦੇ 'ਚ ਬਾਣੀ ਵਸੀ ਨਹੀਂ ਤੇ ਬਾਣੀ ਦੀ ਸਾਡੇ ਕੋਲ ਵਿਚਾਰ ਨਹੀਂ, ਤੇ ਪਾਤਸ਼ਾਹ, ਇਸ ਤਰ੍ਹਾਂ ਦੇ ਪਾਠ ਦਾ ਵੀ ਕੁਝ ਲਾਭ ਹੈ? ਇਤਿਹਾਸਕਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੈਰ ਕਰਦੇ ਹੋਇਆਂ ਆਪ ਜੀ ਦੇ ਨਾਲ ਸਿੱਖਾਂ ਨੇ ਇਹ ਪ੍ਰਸ਼ਨ ਕੀਤਾ। ਆਪ ਦਾ ਪੈਰ ਇੱਕ ਮਿੱਟੀ ਦੀ ਠੀਕਰੀ ਨੂੰ ਵਜਿਆ। ਇਹ ਠੀਕਰੀ ਇੱਕ ਐਸੀ ਡੋਲੀ ਘੜੀ ਦੀ ਸੀ ਜਿਹਦੇ 'ਚ ਗਿਓ ਪਾ ਕੇ ਰੱਖਿਆ ਗਿਆ ਸੀ ਕਾਫੀ ਚਿਰ ਤੱਕ, ਕਾਫੀ ਸਮੇਂ ਤੱਕ। ਟੁੱਟ ਗਈ, ਭੱਜ ਗਈ, ਅਗਲੇ ਨੇ ਸੁੱਟ ਦਿੱਤੀ, ਲੇਕਿਨ ਉਸ ਠੀਕਰੀ ਦੇ ਚਿਕਣਾਈ ਸੀ। ਮਹਾਰਾਜ ਕਹਿਣ ਲੱਗੇ, ਰਹੀ ਚਿਕਨਤਾ ਠੀਕਰ ਮਾਹੀ, ਤਿਉਂ ਬਾਣੀ ਰਹੇ ਮਨ ਮਾਹੀ। ਇਹ ਠੀਕ ਹੈ ਕਿ ਹੁਣ ਘਿਓ ਨਹੀਂ, ਪਰ ਘਿਓ ਦੀ ਚਿਕਨਾਈ ਅਜੇ ਵੀ ਉਸ ਠੀਕਰੀ ਦੇ ਨਾਲ ਹੈ। ਇਹ ਠੀਕ ਹੈ ਹਿਰਦੇ 'ਚ ਬਾਣੀ ਤੇ ਨਹੀਂ ਟਿਕੀ, ਪਰ ਬਾਣੀ ਆਪਣੀ ਚਿਕਨਾਈ ਦੇ ਜਾਏਗੀ। ਕਮ ਸੇ ਕਮ ਜਿਤਨੀ ਦੇਰ ਤੱਕ ਮਨੁੱਖ ਪਾਠ ਕਰੇਗਾ, ਇਤਨਾ ਬਹੁਤ ਤੇ ਜ਼ਰੂਰ ਹੋਵੇਗਾ ਕਿ ਮੈਂ ਪਾਠ ਕਰ ਰਿਹਾ। ਉਤਨੀ ਦੇਰ ਤੇ ਦੱਸਣਾ ਗਲਤ ਬਿਆਨੀ ਨਹੀਂ ਕਰੇਗੀ। ਚਲੋ ਬਾਣੀ ਨਹੀਂ ਰਹੀ, ਬਾਣੀ ਦੀ ਚਿਕਨਾਈ ਤੇ ਰਹਿ ਜਾਏਗੀ। ਇਸ ਵਾਸਤੇ ਅਗਰ ਅਰਥ ਨਹੀਂ ਵੀ ਆਉਂਦੇ, ਅੰਦਰ ਨਹੀਂ ਵੀ ਟਿਕੀ, ਮਨ ਨਹੀਂ ਵੀ ਜੁੜਿਆ, ਤਾਂ ਵੀ ਬਾਣੀ ਦਾ ਪਾਠ ਲਾਭਕਾਰੀ ਹੈ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦਾ ਇਹ ਸੰਦੇਸ਼, ਇਹ ਉਪਦੇਸ਼। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਆਪਣੇ ਉਪਦੇਸ਼ਾਂ ਰਾਹੀਂ ਸਿੱਖ ਜਗਤ ਨੂੰ ਬਾਰ ਬਾਰ ਇਹ ਸਮਝਾਇਆ ਕਿ ਕਦੀ ਪ੍ਰਦਰਸ਼ਨੀ ਨਾ ਕਰਨਾ, ਨੁਮਾਇਸ਼ ਨਹੀਂ ਕਰਨੀ। ਜਿਤਨਾ ਗੁਣ, ਜਿਤਨੀ ਸਮਰੱਥਾ ਤੁਹਾਡੇ ਕੋਲ ਹੈ, ਉਤਨਾ ਹੀ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨੀ। ਜੋ ਤੁਸੀਂ ਨਹੀਂ ਹੋ ਉਹ ਨਾ ਪ੍ਰਗਟ ਕਰਨਾ, ਜੋ ਤੁਸੀਂ ਹੋ ਉਸਨੂੰ ਛੁਪਾਉਣ ਦੀ ਕੋਸ਼ਿਸ਼ ਵੀ ਨਾ ਕਰਨਾ। ਕਿਸੇ ਹੱਦ ਤੱਕ ਮਨੁੱਖ ਦੀ ਅੱਧੀ ਸ਼ਕਤੀ ਜੋ ਕੁਛ ਹੈ ਉਸਨੂੰ ਛੁਪਾਉਣ ਵਿੱਚ ਖਰਚ ਹੋ ਜਾਂਦੀ ਹੈ, ਅਤੇ ਅੱਧੀ ਸ਼ਕਤੀ ਜੋ ਕੁਛ ਇਹ ਨਹੀਂ ਹੈ ਉਹਨੂੰ ਪ੍ਰਗਟ ਕਰਨ ਵਿੱਚ ਖਰਚ ਹੋ ਜਾਂਦੀ ਹੈ। ਇਸ ਤਰ੍ਹਾਂ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ, ਅਕਾਰਤ ਚਲਾ ਜਾਂਦਾ ਹੈ। ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੀਆਂ ਦੋ ਸੰਤਾਨਾਂ ਸਨ, ਦੋ ਬੱਚੇ, ਬਾਬਾ ਰਾਮ ਰਾਏ ਅਤੇ ਸ੍ਰੀ ਗੁਰੂ ਹਰੀ ਕ੍ਰਿਸ਼ਨ। ਗੁਰੂ ਹਰ ਰਾਏ ਸਾਹਿਬ ਜੀ ਨੇ ਪ੍ਰਣ ਕੀਤਾ ਹੋਇਆ ਸੀ ਕਿ ਨੈ ਮਲੇਚ ਕੋ ਦਰਸ਼ਨ ਦੇ ਹੈ, ਅਸੀਂ ਆਪਣਾ ਪਾਵਨ ਦਰਸ਼ਨ ਮਲੇਚ ਨੂੰ ਨਹੀਂ ਦੇਣਾ, ਖਾਸ ਕਰਕੇ ਉਸ ਨੂੰ ਜੋ ਗੁਰੂ ਘਰ ਦਾ ਅਤਿਅੰਤ ਘਾਤਕ ਹੈ, ਘਾਤਕ ਹੈ। ਆਖਿਰ ਵਕਤ ਦੇ ਸਤਾਧਾਰੀਆਂ ਨੇ ਆਪ ਜੀ ਦੇ ਨਾਲ 2200 ਅਸਵਾਰਾਂ ਨੂੰ ਵੇਖ ਕੇ ਆਪਣੇ ਲਈ ਖਤਰਾ ਸਮਝਿਆ। ਇਹ ਗੱਲ ਵੱਖਰੀ ਹੈ ਕਿ ਕੋਮਲ ਹਿਰਦੇ ਦੇ ਮਾਲਕ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਉਹਨਾਂ ਨਾਲ ਕੋਈ ਵੈਰ ਨਹੀਂ ਰੱਖਦੇ ਸਨ। ਕਹਿੰਦੇ ਨੇ ਇੱਕ ਦਫ਼ਾ ਸ਼ਾਹਜਹਾਂ ਦੇ ਲੜਕੇ ਦਾਰਾ ਨੂੰ, ਜੋ ਬਾਅਦ ਵਿੱਚ ਬੜਾ ਖੁਦਾ ਤਰਸ ਹੋਇਆ, ਉਸ ਨੂੰ ਕੁਛ ਪੇਟ ਦੇ ਇਸ ਢੰਗ ਦੇ ਭਿਆਨਕ ਰੋਗ ਹੋਏ ਅਤੇ ਵੈਦਾਂ ਨੇ ਆਖਿਆ ਕਿ ਇਤਨੀ ਇਤਨੀ ਮਿਕਦਾਰ ਦੀ ਹਰੜ ਅਤੇ ਲੌਂਗ ਹੋਵੇ, ਇਤਨੇ ਵਜ਼ਨ ਦੀ, ਅਤੇ ਉਸਦੀ ਔਸ਼ਧੀ ਬਣਾ ਕੇ ਰੋਗ ਦੂਰ ਕੀਤਾ ਜਾ ਸਕਦਾ। ਉਸ ਵਕਤ ਇਹ ਚੀਜ਼ਾਂ ਕੇਵਲ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਤੋਸ਼ੇਖਾਨੇ 'ਚ ਹੀ ਸਨ, ਤਾਂ ਆਪ ਨੇ ਫੌਰਨ ਭਿਜਵਾ ਦਿੱਤੀਆਂ। ਕੋਮਲ ਹਿਰਦੇ ਦੇ ਮਾਲਕ ਨੇ ਆਪਣੇ ਹਿਰਦੇ ਵਿੱਚ ਕੋਈ ਵੈਰ ਭਾਵ ਨਹੀਂ ਰੱਖਿਆ। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਇਸੇ ਤਰੀਕੇ ਨਾਲ ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਜਗਤ ਦਾ ਕਲਿਆਣ ਕਰਦੇ ਰਹੇ, ਤਾਂ ਗੁਰੂ ਘਰ ਦੀ ਪਰੰਪਰਾ ਅਨੁਸਾਰ ਗੁਰਗੱਦੀ ਦੀ ਚੋਣ ਵਿੱਚ ਆਪਨੇ ਵੀ ਉਹੀ ਕੁਛ ਕੀਤਾ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ ਸੀ। ਵੱਡੇ ਪੁੱਤਰਾਂ ਨੂੰ ਛੱਡ ਕੇ ਛੋਟੇ ਬੱਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਨੇ ਗੱਦੀ ਦਿੱਤੀ, ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਵੀ ਐਸਾ ਕੀਤਾ। ਵੱਡੇ ਸਾਹਿਬਜ਼ਾਦੇ ਰਾਮ ਰਾਏ ਨੂੰ ਛੱਡ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ, ਜੋ ਉਸ ਵਕਤ ਕੇਵਲ 5.5 ਵਰਿਆਂ ਦੇ ਸਨ, ਗੱਦੀ 'ਤੇ ਬਿਠਾਇਆ। 5.5 ਵਰੇ ਦੇ ਬਾਲਕ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗੱਦੀ ਸੰਭਾਲੀ, ਗੁਰੂ ਨਾਨਕ ਦੀ ਵਿਰਾਸਤ ਦੇ ਮਾਲਕ ਬਣੇ, ਤਾਂ ਚਾਰੋਂ ਪਾਸੇ ਚੇਵੇਂ ਗੋਈਆਂ ਵੀ ਹੋਈਆਂ। ਹੈ 5.5 ਸਾਲ ਦਾ ਬੱਚਾ ਔਰ ਗੁਰੂ ਚਾਣਕ ਅਤੇ ਇਸ ਤਰ੍ਹਾਂ ਦੇ ਹੋਰ ਆਲਮਾਂ ਦੇ ਕਥਨ ਅਨੁਸਾਰ ਮਨੁੱਖ ਦੇ ਅੰਦਰ ਸੰਜੀਦਗੀ, ਦੂਰ ਦ੍ਰਿਸ਼ਟੀ ਕੋਈ 35 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ। ਪ੍ਰੌੜਤਾ, ਬਾਲਗ ਹੋਣਾ, ਹਰ ਪਹਿਲੂ ਦੀ ਸੂਝ ਸਮਝ ਜਿਹੜੀ ਹੈ, ਇਹ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਚਾਣਕ ਦਾ ਐਸਾ ਕਹਿਣਾ, ਕਿਸੇ ਨੂੰ ਰਾਜ ਤਿਲਕ ਦੇ ਕੇ ਰਾਜ ਗੱਦੀ 'ਤੇ ਬਿਠਾਉਣਾ, ਸਮਾਜ ਸੁਧਾਰਕ ਬਣਾਉਣਾ ਜਾਂ ਧਾਰਮਿਕ ਮੁਖੀ ਬਣਾਉਣਾ, ਤਾਂ ਉਸ ਦੀ ਉਮਰ 35 ਸਾਲ ਤੋਂ ਥੱਲੇ ਨਹੀਂ ਹੋਣੀ ਚਾਹੀਦੀ। ਇਸ ਅਸੂਲ ਨੂੰ ਬੜੇ ਕਰੜੇ ਢੰਗ ਨਾਲ ਭਾਰਤ ਵਾਸੀ ਮੰਨਦੇ ਆਏ, ਸਿਆਣੇ ਲੋਕ ਮੰਨਦੇ ਆਏ ਵੀ ਜਿਸ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇਣੀ ਹੈ, ਕਮ ਸੇ ਕਮ ਉਸਦੇ ਸੰਜੀਦਗੀ ਦੂਰਦ੍ਰਿਸ਼ਟੀ ਹੋਣੀ ਚਾਹੀਦੀ ਹੈ। ਇਹ ਸਭ ਕੁਛ ਜੀਵਨ ਭਰ ਦੀਆਂ ਠੋਕਰਾਂ ਖਾ ਕੇ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਲੇਕਿਨ ਇਸ ਵਿਚਾਰ ਦੇ ਨਾਲ ਜਗਤ ਦੇ ਅਧਿਆਤਮੀ ਪੁਰਸ਼ ਬਹੁਤ ਸਾਰੇ ਔਲਨ ਭਗਤ ਜਨ ਸਹਿਮਤ ਨਹੀਂ ਹਨ ਕਿ ਬਜ਼ੁਰਗੀ ਦੂਰਦ੍ਰਿਸ਼ਟੀ ਅਕਲਮੰਦੀ 35 ਸਾਲ ਤੋਂ ਸ਼ੁਰੂ ਹੁੰਦੀ ਹੈ। ਇੱਥੇ ਸਾਲਾਂ ਦਾ ਤਕਾਜ਼ਾ ਨਹੀਂ ਹੈ। ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ, ਬਜ਼ੁਰਗੀ ਬਾ ਅਕਲ ਅਸਤ ਨਕੇ ਬਾ ਸਾਲ ਤਵੰਗਰੀ ਬਾ ਦਿਲ ਅਸਤ ਨਕੇ ਬਾ ਮਾਲ। ਬਜ਼ੁਰਗੀ ਅਕਲ ਤੋਂ ਸ਼ੁਰੂ ਹੁੰਦੀ ਹੈ, ਨਾ ਕਿ ਸਾਲਾਂ ਤੋਂ। ਸਾਲਾਂ ਨਾਲ ਅਕਲ ਨੂੰ ਨਾਪਣਾ ਬਹੁਤ ਔਖੀ ਗੱਲ ਹੈ। ਹੋ ਸਕਦਾ ਹੈ ਉਮਰ ਸਾਲਾਂ ਕਰਕੇ 10 ਸਾਲ ਦੀ ਹੋਵੇ, ਪਰ ਬੌਧਕ ਉਮਰ 100 ਸਾਲ ਦੀ ਹੋਵੇ। ਐਸਾ ਵੀ ਹੋ ਸਕਦਾ ਹੈ ਸਰੀਰਕ ਉਮਰ 100 ਸਾਲ ਦੀ ਹੋਵੇ ਤੇ ਬੌਧਕ ਉਮਰ ਸਿਰਫ 5 ਵਰ੍ਹਿਆਂ ਦੀ ਹੋਵੇ, 10 ਸਾਲ ਦੀ ਹੋਵੇ। ਔਰ ਅਸੀਂ ਅਕਸਰ ਦੇਖਦੇ ਹਾਂ ਕਈ ਦਫ਼ਾ ਛੋਟੇ ਮਾਸੂਮ ਬੱਚੇ ਬਜ਼ੁਰਗਾਂ ਵਾਲੀ ਗੱਲ ਕਰਦੇ ਨੇ, ਕਈ ਦਫ਼ਾ ਬਹੁਤ ਵੱਡੇ ਵੱਡੇ ਬੁੱਢੇ ਬਿਲਕੁਲ ਬੱਚਿਆਂ ਦੀ ਗੱਲ ਕਰਦੇ ਨੇ। ਪਹਿਚਾਣ ਕਿਸ ਤਰ੍ਹਾਂ ਹੋਵੇਗੀ ਕਿ ਇਸ ਬੰਦੇ ਕੋਲ ਬਾਲ ਬੁੱਧ ਹੈ? ਬੌਧਕ ਤੌਰ 'ਤੇ ਇਹ ਉੱਨਤ ਨਹੀਂ ਹੋ ਸਕਿਆ, ਬਚਪਨਾ ਬਣਿਆ ਹੋਇਆ ਹੈ। ਸਰੀਰ ਨੂੰ ਵੇਖਾਂਗੇ ਤਾਂ ਸਰੀਰ ਦੀ ਬਣਾਵਟ ਤੋਂ ਇੱਕਦਮ ਅੰਦਾਜ਼ਾ ਲੱਗ ਜਾਂਦਾ ਹੈ, ਇਹ ਬੱਚਾ ਹੈ, ਜਵਾਨ ਹੈ, ਇਹ ਬੁੱਢਾ ਹੈ। ਪਰ ਇਹ ਕਿਸ ਤਰ੍ਹਾਂ ਅੰਦਾਜ਼ਾ ਲੱਗੇ ਇਹ ਬੌਧਕ ਤੌਰ 'ਤੇ ਬਜ਼ੁਰਗ ਹੈ, ਜਵਾਨ ਹੈ ਅਤੇ ਬੱਚਾ ਹੈ? ਪਹਿਚਾਣ ਹੋ ਸਕਦੀ ਹੈ। ਬੱਚੇ ਦੀਆਂ ਰੁਚੀਆਂ ਵਿੱਚ ਖੇਡ ਪ੍ਰਧਾਨ ਹੈ, ਉਹ ਖੇਡਣਾ ਚਾਹੁੰਦਾ ਹੈ ਅਤੇ ਖੇਡਣ ਲਈ ਉਹਨੂੰ ਚਾਹੀਦੇ ਨੇ ਖਿਡੌਣੇ। ਜਦ ਘਰ ਵਿੱਚ ਕੋਈ ਵੀ ਖਿਡੌਣਾ ਨਾ ਹੋਵੇ ਤਾਂ ਬੱਚਾ ਮਾਂ ਨੂੰ ਕਹਿ ਦਿੰਦਾ ਔਰ ਪਿਓ ਨੂੰ ਕਹਿ ਦਿੰਦਾ, ਤੂੰ ਘੋੜਾ ਬਣ, ਮੈਂ ਤੇਰੀ ਪਿੱਠ 'ਤੇ ਬੈਠਣਾ। ਤੂੰ ਜੋ ਮਾਂ ਨੂੰ ਖਿਡੌਣਾ ਬਣਾ ਸਕਦਾ, ਪਿਤਾ ਨੂੰ ਖਿਡੌਣਾ ਬਣਾ ਸਕਦਾ, ਉਸ ਬੱਚੇ ਦੀ ਦ੍ਰਿਸ਼ਟੀ 'ਚ ਗੁਰੂ ਵੀ ਖਿਡੌਣਾ ਹੈ, ਪਰਮਾਤਮਾ ਵੀ ਖਿਡੌਣਾ ਹੈ। ਭਗਤ ਕਬੀਰ ਨੇ ਜ਼ਿਕਰ ਕੀਤਾ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ। ਜਿਹਦੀ ਦ੍ਰਿਸ਼ਟੀ 'ਚ ਰਾਮ ਖਿਡੌਣਾ ਹੈ, ਸਪਸ਼ਟ ਹੈ ਕਿ ਧਾਰਮਿਕ ਬੁੱਧੀ ਜਿਹੜੀ ਉਸਦੇ ਕੋਲ ਹੈ ਉਹ ਬੱਚਿਆਂ ਵਾਲੀ, ਉਹ ਬੌਧਕ ਤੌਰ 'ਤੇ ਉੱਨਤ ਨਹੀਂ ਹੋ ਸਕਿਆ। ਅਤੇ ਅਜੋਕੀ ਸਿਆਣਿਆਂ ਨੇ, ਮਨੋਵਿਗਿਆਨੀਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਬੌਧਕ ਉਮਰ ਦਾ ਸਰੀਰਕ ਉਮਰ ਨਾਲ ਕੋਈ ਤਲੁੱਕ ਨਹੀਂ। ਸਰੀਰ ਦੇ ਵਿਕਾਸ ਦੇ ਨਾਲ ਨਾਲ ਬੌਧਕ ਵੀ ਵਿਕਾਸ ਹੋਇਆ ਹੈ, ਇਹ ਲਾਜ਼ਮੀ ਨਹੀਂ, ਇਹ ਜ਼ਰੂਰੀ ਨਹੀਂ। ਰਿਸ਼ਟ ਪੁਸ਼ਟ ਖਿਜ਼ਾ ਖਾ ਕੇ, ਚੰਗੇ ਭੋਜਨ ਪਦਾਰਥ ਛੱਕ ਕੇ ਅਤੇ ਉਹਨੂੰ ਪਚਾ ਕੇ ਮਨੁੱਖ ਦਾ ਸਰੀਰ ਰਿਸ਼ਟ ਪੁਸ਼ਟ ਹੁੰਦਾ ਹੈ, ਜਵਾਨ ਹੁੰਦਾ ਹੈ, ਬਲਵਾਨ ਹੁੰਦਾ ਹੈ। ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਅਤੇ ਵਿਚਾਰਨ ਦੇ ਨਾਲ ਮਨੁੱਖ ਦਾ ਅਧਿਆਤਮਿਕ ਬੋਧ ਵੱਧਦਾ ਹੈ। ਜੈਸੇ ਕਿ ਭਗਤ ਕਬੀਰ ਜੀ ਕਹਿੰਦੇ ਨੇ, ਤੁਰਕ ਤਰੀਕ ਖਜਾਨੀਏ ਹਿੰਦੂ ਵੇਦ ਪੁਰਾਣ ਮਨ ਸਮਝਾਵਨ ਕਾਰਨੇ ਕਛੁ ਇਕ ਪੜੀਏ ਗਿਆਨ। ਮਨ ਨੂੰ ਉੱਨਤ ਕਰਨ ਲਈ, ਬੌਧਕ ਤੌਰ 'ਤੇ ਉੱਨਤ ਹੋਣ ਲਈ ਕੁਛ ਨਾ ਕੁਛ ਗਿਆਨ ਪੜ੍ਹਨਾ ਚਾਹੀਦਾ, ਵਿਚਾਰਨਾ ਚਾਹੀਦਾ। ਇਹ ਦਰਅਸਲ ਮਿਹਨਤ ਵੱਖ ਹੈ, ਸਰੀਰਕ ਮਿਹਨਤ ਵੱਖ ਹੈ, ਦਿਮਾਗੀ ਮਿਹਨਤ ਵੱਖ ਹੈ। ਸਰੀਰ ਨੂੰ ਉੱਨਤ ਕਰਨ ਦੇ ਸਾਧਨ ਵੱਖ ਨੇ, ਬੁੱਧੀ ਨੂੰ ਉੱਨਤ ਕਰਨ ਦੇ ਸਾਧਨ ਵੱਖ ਨੇ। ਤਾਂ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਉਮਰ ਕਰਕੇ ਤੇ ਭਾਵੇਂ 5.5 ਵਰ੍ਹਿਆਂ ਦੇ ਨੇ ਔਰ 7.5 ਸਾਲ ਦੇ ਹੁੰਦੇ ਹੁੰਦੇ ਆਪ ਜਗਤ ਤੋਂ ਰੁਖਸਤ ਵੀ ਹੋ ਗਏ। ਕੇਵਲ 2 ਸਾਲ ਆਪ ਗੁਰਗੱਦੀ ਤੇ ਬਿਰਾਜਮਾਨ ਹੋਏ, ਲੇਕਿਨ ਸੰਸਾਰ ਦੇ ਵਿੱਚ ਇੱਕ ਅਮਿੱਟ ਛਾਪ ਛੱਡ ਗਏ ਕਿ ਉਮਰ ਦਾ ਤਕਾਜ਼ਾ ਨਹੀਂ, ਸਾਲਾਂ ਦੀ ਗੱਲ ਨਹੀਂ, ਗੱਲ ਬੁੱਧੀ ਦੀ ਹੈ, ਗੱਲ ਅਕਲ ਦੀ ਹੈ, ਗੱਲ ਅਧਿਆਤਮਿਕ ਉੱਨਤੀ ਦੀ ਹੈ। ਸੰਸਾਰ ਦੇ ਇਤਿਹਾਸ ਨੂੰ ਪੜ੍ਹੀਏ ਤਾਂ ਪਤਾ ਚੱਲਦਾ ਕੁਛ ਬਜ਼ੁਰਗਾਂ ਨੇ ਬਿਲਕੁਲ ਬੱਚਿਆਂ ਵਾਲੀ ਗੱਲ ਕੀਤੀ ਹੈ ਔਰ ਕੁਛ ਬੱਚਿਆਂ ਨੇ ਬਜ਼ੁਰਗਾਂ ਵਾਲੀ ਗੱਲ ਕੀਤੀ ਹੈ। ਸੰਸਾਰ ਦੇ ਇਤਿਹਾਸ ਵਿੱਚ ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਸ਼ਹੀਦ ਹੋਏ ਨੇ ਔਰ ਜੋ ਕਮੀ ਰਹਿ ਗਈ ਸੀ ਉਹਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕੀਤਾ। ਬੱਚੇ ਗੁਰੂ ਵੀ ਹੋ ਸਕਦੇ ਨੇ। ਧਰੂ ਤੇ ਪ੍ਰਹਿਲਾਦ ਜਿਨ੍ਹਾਂ ਦੀ ਉਮਰ 5-6 ਸਾਲ ਦੀ ਹੈ ਤੇ 5-6 ਸਾਲ ਦੀ ਉਮਰ ਦੇ ਵਿੱਚ ਹੀ ਇਹ ਦੋਵੇਂ ਬ੍ਰਹਮ ਗਿਆਨੀ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੁੱਛੀ ਕਿ ਨਾਮ ਕਿਵੇਂ ਜਪਣਾ ਤੋ ਮਹਾਰਾਜ ਦੀ ਬਾਣੀ ਕਹਿੰਦੀ ਏ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰੀ ਜੈਸੇ। ਐ ਬੰਦੇ ਐ 80 ਸਾਲ ਦੇ ਬੁੱਢੇ ਐ 60 ਸਾਲ ਦੇ ਬਜ਼ੁਰਗ ਬੰਦੇ ਪਰਮਾਤਮਾ ਦਾ ਨਾਮ ਇੰਜ ਜਪ ਜਿਵੇਂ 5 ਸਾਲ ਦੇ ਧਰੂ ਨੇ ਜਪਿਆ, 5 ਸਾਲ ਦੇ ਪ੍ਰਹਿਲਾਦ ਨੇ ਜਪਿਆ। 5 ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਕੁਛ ਐਸੇ ਸਿੱਖ ਹੋਏ ਨੇ ਉਮਰ ਕਰਕੇ ਤੇ ਬੱਚੇ ਸਨ ਪਰ ਅਕਲ ਕਰਕੇ ਬਜ਼ੁਰਗ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਾਸੂਮ ਬਾਲਕ ਨੇ, 7-8 ਵਰਿਆਂ ਦੇ ਬਾਲਕ ਨੇ ਮਿੱਸੇ ਪ੍ਰਸ਼ਾਦੇ ਤੇ ਲੱਸੀ ਦਾ ਲੋਟਾ ਪੇਸ਼ ਕੀਤਾ। ਆਖਿਆ ਬਾਬਾ ਜੀ ਆਪ ਪਾਨ ਕਰੋ, ਛਕ ਲਓ, ਮੈਂ ਬੜੀ ਸ਼ਰਧਾ ਦੇ ਨਾਲ ਲਿਆਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੱਚੇ ਦੀ ਸ਼ਰਧਾ ਵੇਖੀ, ਬੋਲਣ ਦਾ ਲਹਿਜਾ ਵੇਖਿਆ, ਪੇਸ਼ ਕਰਨ ਦਾ ਅੰਦਾਜ਼ ਵੇਖਿਆ ਤਾਂ ਆਪ ਨੇ ਇਕਦਮ 2 ਮਿੱਸੇ ਪ੍ਰਸ਼ਾਦੇ ਲੈ ਲਏ, ਲੱਸੀ ਦਾ ਲੋਟਾ ਲੈ ਲਿਆ, ਬੜੇ ਪ੍ਰੇਮ ਨਾਲ ਛਕਿਆ ਤੇ ਭਾਂਡੇ ਵਾਪਸ ਕਰਦਿਆਂ ਹੋਇਆਂ ਸਤਿਗੁਰੂ ਕਹਿਣ ਲੱਗੇ, ਬਾਲਕ ਅਸੀਂ ਤ੍ਰਿਪਤ ਹੋ ਗਏ ਹਾਂ, ਲੈ ਤੂੰ ਆਪਣੇ ਭਾਂਡੇ ਲੈ ਜਾ। ਇਹ ਮਾਸੂਮ ਬਾਲਕ ਹੱਥ ਜੋੜ ਕੇ ਕਹਿੰਦਾ, ਗੁਰੂ ਬਾਬਾ, ਭੋਜਨ ਛਕਣ ਦੇ ਨਾਲ ਸਰੀਰ ਤ੍ਰਿਪਤ ਹੁੰਦਾ, ਮਨ ਕਿਵੇਂ ਤ੍ਰਿਪਤ ਹੁੰਦਾ, ਮਨ ਕਿਵੇਂ ਰਜਦਾ, ਦੰਗ ਰਹਿ ਗਏ। ਇਸ ਪ੍ਰਸ਼ਨ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ, ਵੀ ਉਮਰ ਤੇ ਕੁਛ ਵੀ ਨਹੀਂ, ਸਿਰ ਤੇ ਹੱਥ ਰੱਖਿਆ ਤੇ ਉਸ ਬੱਚੇ ਨੂੰ ਆਖਿਆ, ਬੱਚਿਆ ਉਮਰ ਤੇ ਤੇਰੀ ਕੁਛ ਵੀ ਨਹੀਂ ਪਰ ਗੱਲਾਂ ਬੁੜਿਆਂ ਲਈ ਕਰਦਾ, ਵਿਚਾਰਾਂ ਬੂੜਿਆਂ ਲਈ ਪੁੱਛਦਾ। ਇਸ ਬਾਲਕ ਦਾ ਨਾਂ ਪੈ ਗਿਆ ਬਾਬਾ ਬੁੱਢਾ। ਇਹ 6 ਪਾਤਸ਼ਾਹੀਆਂ ਤੱਕ ਰਿਹਾ। ਇਸਨੇ 5 ਪਾਤਸ਼ਾਹੀਆਂ ਨੂੰ ਆਪਣੇ ਹੱਥੀ ਤਿਲਕ ਦਿੱਤਾ। ਤੋ ਇੱਥੇ ਸਾਲਾਂ ਦੀ ਗੱਲ ਨਹੀਂ, ਉਮਰ ਦੀ ਗੱਲ ਨਹੀਂ, ਇੱਥੇ ਬੁੱਧੀ ਦੀ ਗੱਲ ਹੈ, ਅਕਲ ਦੀ ਗੱਲ ਹੈ। ਸੰਸਾਰ ਦੇ ਇਤਿਹਾਸ ਵਿੱਚ ਕੁਛ ਬੱਚੇ ਐਸੇ ਵੀ ਹੋਏ ਨੇ ਜੋ ਪੂਰਨ ਸ਼ਹੀਦ ਨੇ। ਹਜ਼ਰਤ ਅਲੀ ਦੇ 2 ਮਾਸੂਮ ਬੱਚੇ ਹਸਨ ਤੇ ਹੁਸੈਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 4 ਮਾਸੂਮ ਲਾਡਲੇ 2 ਮੈਦਾਨ ਜੰਗ ਵਿੱਚ ਚਮਕੌਰ ਸਾਹਿਬ ਸ਼ਹੀਦ ਹੋਏ, 2 ਸਰਹੰਦ ਦੀ ਨੀਹਾਂ ਵਿੱਚ ਚਿਣ ਦਿੱਤੇ ਗਏ। ਲਾਹੌਰ ਵਿੱਚ 1 ਮਾਸੂਮ ਬੱਚਾ ਸਹਿਜਧਾਰੀ ਘਰਾਣੇ ਦਾ, ਗੁਰਸਿੱਖ ਘਰਾਣੇ ਦਾ ਹਕੀਕਤ ਰਾਹ ਹੈ, ਸ਼ਹੀਦ ਹੋ ਗਿਆ। ਤੋ ਇਤਿਹਾਸ ਪੜ੍ਹਨ ਤੋਂ ਪਤਾ ਚੱਲਦਾ ਹੈ ਬੱਚੇ ਸ਼ਹੀਦ ਹੋਏ ਨੇ, ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਗੁਰੂ ਕੇ ਸਿੱਖ ਹੋਏ ਨੇ ਤੇ ਰਹਿੰਦੀ ਜੋ ਕਮੀ ਸੀ ਉਸ ਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕਰ ਦਿੱਤਾ। ਕਿਉਂਕਿ ਬੱਚਾ ਅਜੇ ਤੱਕ ਗੁਰੂ ਨਹੀਂ ਹੋਇਆ ਸੀ, ਸਾਹਿਬ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੱਦੀ ਤੇ ਬਿਰਾਜਮਾਨ ਹੋ ਕੇ ਇਸ ਖਲਾ ਨੂੰ ਵੀ ਆਪਨੇ ਪੂਰਾ ਕਰ ਦਿੱਤਾ, ਇਸ ਕਮੀ ਨੂੰ ਵੀ ਆਪਨੇ ਮੁਕੰਮਲ ਕਰ ਦਿੱਤਾ, ਸੰਪੂਰਨ ਕਰ ਦਿੱਤਾ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। 80 ਸਾਲ ਦਾ ਬੁੱਢਾ ਹਰਨਾਕਸ਼ ਪ੍ਰਹਿਲਾਦ ਨੂੰ ਕਹਿੰਦਾ, ਐ ਮੇਰੇ ਬੱਚੇ ਤੈਨੂੰ ਇਹ ਜਪਣਾ ਪਏਗਾ, ਜਲ ਹਰਨਾਕਸ਼ ਥਲ ਹਰਨਾਕਸ਼, ਜਲ ਹਰਨਾਕਸ਼ ਥਲ ਹਰਨਾਕਸ਼। ਪਰ 5 ਵਰਿਆਂ ਦਾ ਪ੍ਰਹਿਲਾਦ ਕਹਿੰਦਾ, ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ ਥਲ ਹੈ ਰਾਮ, ਜਲ ਹੈ ਰਾਮ ਥਲ ਹੈ ਰਾਮ। तो 5 साल का बच्चा बजुर्गों वाली गल कर रहा है, 80 साल का बुढ़ा बिल्कुल बच्चों वाली गल कर रहा है। कहिंदे ने श्री गुरु हरकृष्ण जी महाराज ने जब गमन किया दिल्ली का, आप रस्ते दे पंजोकरा ठहरे कालका देखो, तो इत्थों दे एक पांडे ने बहुत वड्डी तरक खड़ी कर दी बई द्वापुर युग दे होए ने श्री कृष्ण जिन्होंने गीता उचारण की थी। ते आप दा नाम है श्री गुरु हरि कृष्ण, बहुत लंबा नाम, तुसी गीता दे अर्थ ही करके दस दो ते असी मन लवांगे तुसी अवतारी पुरुष हो। महाराज मौज दे बैठे सन, सामने गुंगा बैठा सी, गुंगे दे सिर ते छड़ी रखी ते आखिया तू गीता दा पाठ भी करी जा नाले अर्थ भी करी जा। जद उस गुंगे ने अर्थ कीते ते पाठ कीता, ब्राह्मण कदमां ते आके डिगया और आखन लगा महाराज बोल हो गई, क्षमा करनी, मैं आप जी की उम्र नूं वेख के इस तरह की तर्क खड़ी कर बैठा, मैनू नहीं पता सी कि आप दी बौद्धक उम्र बहुत महान है, बहुत महान है। श्री गुरु हरकृष्ण जी महाराज का जन्म कीरतपुर साहब दे च होया, आप ज्योति जोत दिल्ली दे समाए, आप जिथे समाए उन्हां दी याद दे च देहुरा बनिया होया है जिन्हों गुरुद्वारा बाला साहब करके कहिंदे ने। दिल्ली दे च आके राजा जय सिंह दे बंगले च आपने निवास कीता और पूर्ण तौर ते इत्थे सिख जगत नूं उपदेश ते संदेश देंदे रहे और राजे ते राणियां नूं भी ब्रह्म ज्ञान की बख्शिश की, अकाल पुरख दे नाल जोड़िया। उस स्थान का नाम है अजकल गुरुद्वारा बंगला साहब। साहब दे रहण दे नाल श्री गुरु हरकृष्ण जी महाराज दे रहण दे नाल बंगला भी साहब हो गया है, बंगला भी पूजनीक हो गया है, बंगला भी महान हो गया है। इस तरह की बख्शिश श्री गुरु हरकृष्ण जी महाराज करते हुए ज्योति जोत दिल्ली दे जी समा गए। आप केवल 2 वरे ही रहे गुरगद्दी थे और जल्दी रुखसत होण दा मैनूं जो कारण दिखाई देंदा है ओए कि आप अगर वडेरी उम्र विच रुखसत होंदे तो गुरियाई दा बचपना नहीं रहना सी। दरअसल इत्थे ते जगत नूं इह दसना है, उम्र दी गल नहीं, इत्थे 84 वरियां दे बिरद बाबा गुरु अमरदास जी महाराज गुरु हो सकते ने और इत्थे 5.5 वरियां दे श्री गुरु हरकृष्ण जी महाराज गुरु हो सकते ने। उम्र दी गल नहीं, अकल दी गल है। उम्र दा तकाजा बेहूदा है, बजुर्गी बा अकल अस्त नके बा साल, तवंगरी बा दिल अस्त नके बा माल। साहिब श्री गुरु हरकृष्ण जी महाराज नूं कदम कदम दिते बाबा राम राय दी विरोधता दा सामना करना पिया। गुरु हर राय साहब जी महाराज ने बाबा राम राय नूं, जो श्री गुरु हरकृष्ण जी महाराज दे वड्डे भ्राता ने, आग्या कीती सी भी तुसी औरंगजेब दे दरबार दे जान लगे हो पर करामाता नहीं दिखानियां, कोई करामात तुसी नहीं दिखानी, सहजे जो परिपूर्ण परमात्मा थोड़े कंठ तो निकाले बचन उही दसने उही कहने ने। तुसी गुरु नानक दा संदेश ते उपदेश दिखाना है, ना कि करामात दिखानी है। लेकिन शाही रोब दे थले राम राय आ गए, बाणी दे अर्थ भी उल्ट कर दिते ते 72 यके बादीगरे करामातां भी दिखाईयां। साहिब गुरु हर राय साहब जी महाराज ने कह दिता असी मूंह नहीं लाना, जद राम राय गया है तो सतगुरु ने बूए बंद कर दिते मूंह नहीं लाना। तो राम राय नूं दिस पई गल कि गद्दी दा वारस मेरा छोटा भरा बनेगा और वह हकीकत हुई। तो विरोधता इसने चारों पासे खड़ी की थी लेकिन कूर ने खुट्टे नानका ओड़क सच रही। गुरु नानक की महान बख्शिश ਤੇ ਗੁਰੂ ਨਾਨਕ ਦੀ 8ਵੀਂ ਗੱਦੀ ਦੇ ਵਾਰਸ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਗਤ ਤੇ ਬਖਸ਼ਿਸ਼ਾਂ ਕਰਦੇ ਰਹੇ। ਅੰਤਿਮ ਸਮੇਂ ਆਪ ਜੀ ਦੀ ਰਸਨਾ ਤੋਂ ਕੇਵਲ ਇਹੀ ਬੋਲ ਨਿਕਲੇ, ਬਾਬਾ ਬਕਾਲੇ, ਬਾਬਾ ਬਕਾਲੇ। ਭਾਵ ਹੁਣ 9ਵੇਂ ਗੁਰੂ ਨਾਨਕ ਦੀ ਜੋਤ ਬਕਾਲੇ ਦੇ ਛੇ, 9ਵੇਂ ਪਾਤਸ਼ਾਹ ਦੀ ਜੋਤ ਬਕਾਲੇ ਦੇ ਛੇ। ਦਿੱਲੀ ਤੇ ਬਕਾਲੇ ਦੇ ਛੇ ਕਾਫੀ ਦੂਰੀ ਸੀ, ਲਿਹਾਜ਼ਾ ਆਪ ਨੇ ਬਚਨਾਂ ਦੇ ਰਾਹੀਂ, ਸ਼ਬਦਾਂ ਦੇ ਰਾਹੀਂ ਗੁਰਗੱਦੀ ਦੇ ਦਿੱਤੀ ਔਰ ਸਿੱਖ ਜਗਤ ਨੂੰ ਕਹਿ ਦਿੱਤਾ, ਬਾਬੇ ਦੀ ਤਲਾਸ਼, ਬਾਬੇ ਦੇ ਦਰਸ਼ਨ ਬਕਾਲੇ ਵਿੱਚ ਕਰਨਾ। ਬਕਾਲੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 9ਵੀਂ ਜੋਤ ਦੇ ਦਰਸ਼ਨ ਹੋਣਗੇ।